ਕਾਰੋਬਾਰ ਸੰਕੋਚ ਰਹੇ ਆ ਹਫ਼ਤਾ ਵਾਰੀ ਸਤਸੰਗ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਖੇਚਲ ਕਰਕੇ ਵੀ ਦੂਰ ਦਰਾਜ ਤੋਂ ਪਹੁੰਚ ਜਾਂਦਾ। ਬਹੁਤ ਸਾਰੀ ਸੰਗਤ ਆ ਜੀ ਇੱਕ ਟਰੱਕ ਦੇ ਰਾਹੀਂ ਪੌਂਟਾ ਸਾਹਿਬ ਤੋਂ ਆਈ ਹੋਈ ਹੈ, ਇਸੇ ਤਰ੍ਹਾਂ ਹੋਰ ਦੂਰ ਦਰਾਜ ਦੇ ਪਿੰਡਾਂ ਤੋਂ ਵੱਡੀ ਦੂਰ ਦੂਰ ਤੋਂ ਸੰਗਤ ਪਹੁੰਚੀ ਹੈ। ਕਾਰਨ ਕੀ ਹੁੰਦਾ? ਕੁਛ ਐਸਾ ਪ੍ਰਬੰਧ ਗੰਮ ਦੇ ਵਿੱਚ ਚੱਲ ਰਿਹਾ ਜਿਹਨੂੰ ਅਸੀਂ ਦੇਖ ਨਹੀਂ ਸਕਦੇ। ਇੱਕ ਤਾਂ ਆ ਦੁਨੀਆ ਜਿਹਦੇ ਜਿਹਨੂੰ ਅਸੀਂ ਅੱਖਾਂ ਨਾਲ ਦੇਖ ਲੈਂਦੇ ਹਾਂ, ਉਹ ਵੀ ਸਾਨੂੰ ਉਹੀ ਚੀਜ਼ਾਂ ਨਜ਼ਰ ਆਉਂਦੀਆਂ ਜਿਹਨਾਂ ਦੇ ਉੱਤੇ ਲਾਈਟ ਦਾ ਰਿਫਲੈਕਸ਼ਨ ਆਉਂਦਾ, ਦੂਸਰੀ ਨਜ਼ਰ ਨਹੀਂ ਆਉਂਦੀ। ਦੂਜੀਆਂ ਇੱਥੇ ਬੇਅੰਤ ਚੀਜ਼ਾਂ ਨੇ। ਟੈਲੀਵਿਜ਼ਨ ਦਾ ਤੁਸੀਂ ਰਿਮੋਟ ਕੰਟਰੋਲ ਦਾ ਬਟਨ ਦੱਬ ਦਿੰਦੇ ਹੋ, ਉਹ ਕਿਹੜੀ ਚੀਜ਼ ਹੈ ਜਿਹੜੀ ਉੱਥੋਂ ਜਾਂਦੀ ਹੈ ਕਰੰਟ ਬਣ ਕੇ, ਵੇਵ ਬਣ ਕੇ, ਅਤੇ ਜਾ ਕੇ ਟੈਲੀਵਿਜ਼ਨ ਨੂੰ ਹਿਲਾ ਦਿੰਦੀ ਹੈ। ਬੱਚਾ ਜੇ ਬਟਨ ਘੁਮਾਉਣਾ ਚਾਹੇ, ਕਈ ਬਟਨ ਐਸੇ ਸਖ਼ਤ ਹੁੰਦੇ ਹੈ ਕਿ ਘੁੰਮਦੇ ਨਹੀਂ, ਲੇਕਿਨ ਉਹ ਬਟਨ ਦੱਬ ਦਿਓ ਦੂਰ ਬੈਠੇ, ਉਹ ਕਿਹੜੀ ਸ਼ਕਤੀ ਹੈ ਜਿਹੜੀ ਜਾ ਕੇ ਗੱਲ ਕਰਨੀ। ਇੱਕ ਵਾਰੀ ਮੰਗਲ ਸਤਾਰੇ ਵਿੱਚ 14 ਕਰੋੜ ਮੀਲ ਦੀ ਦੂਰੀ 'ਤੇ ਸੀ, ਉਸ ਵੇਲੇ ਉੱਥੇ ਇੱਕ ਰਾਕਟ ਭੇਜਿਆ ਗਿਆ। ਉੱਥੇ ਉਹ ਕੰਮ ਕਰਨ ਤੋਂ ਹਟ ਗਿਆ, ਕੋਈ ਪੁਰਜਾ ਮੋਢੇ ਦਾ ਢਿੱਲਾ ਹੋ ਕੇ ਧਰਤੀ 'ਤੇ ਗਿਰ ਗਿਆ। ਇੱਥੇ ਬੈਠੇ ਸਾਇੰਸਦਾਨਾਂ ਨੇ ਉਹ ਪੁਰਜਾ ਵੀ ਚੁੱਕਿਆ ਅਤੇ ਮੋਢੇ ਵਿੱਚ ਫਿੱਟ ਕਰਕੇ ਫੇਰ ਮਸ਼ੀਨ ਕੰਮ ਕਰਨ ਲਾ ਤੀ। 14 ਕਰੋੜ ਮੀਲ ਦੂਰ ਬੈਠੇ ਇੱਕ ਮਸ਼ੀਨ ਤੋਂ ਕੰਮ ਲਿਆ ਜਾਂਦਾ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅੱਖਾਂ ਨਾਲ ਤਾਂ ਦਿਸਦੀਆਂ ਨਹੀਂ, ਲੇਕਿਨ ਉਹਨਾਂ 'ਚ ਤਾਕਤ ਕਿੰਨੀ ਜ਼ਿਆਦਾ ਹੈ ਉਹ ਹਿਸਾਬ ਕਿਤਾਬ ਤੋਂ ਬਾਹਰ ਹੈ। ਵੱਡੇ ਤੋਂ ਵੱਡੇ ਬੰਬ ਦਾ ਵਿਸਫੋਟ ਦੂਰੋਂ ਕੀਤਾ ਜਾ ਸਕਦਾ। ਐਸੀ ਦੁਨੀਆ ਨੂੰ ਅਵਿਅਕਤ ਦੁਨੀਆ ਕਹਿੰਦੇ ਨੇ, ਜਿਨ੍ਹਾਂ ਦੇ ਸਰੀਰ ਹੁੰਦੇ ਨਹੀਂ, ਦਿਸਦੇ ਨਹੀਂ ਹੈ, ਲੇਕਿਨ ਉਹ ਹੁੰਦੇ ਨੇ। ਇਹ ਕੁਛ ਐਸਾ ਪ੍ਰਬੰਧ ਵਾਹਿਗੁਰੂ ਦਾ ਅਵਿਅਕਤ ਦੁਨੀਆ ਦੇ ਵਿੱਚ ਚੱਲ ਰਿਹਾ। ਸਤਸੰਗ ਦੇ ਵਿੱਚ ਪਹੁੰਚਣ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੋਇਆ ਕਰਦੀਆਂ। ਉਹ ਇਹ ਕਿ ਕੁਛ ਉਹਦੇ ਭਾਗ ਬਣ ਚੁੱਕੇ ਹੋਣ ਪਿਛਲੇ ਜਨਮਾਂ ਦੇ, ਕੁਛ ਉਹਦੇ ਉੱਤੇ ਮਿਹਰ ਹੋਵੇ ਗੁਰੂ ਮਹਾਰਾਜ ਦੀ, ਫਿਰ ਸਤਸੰਗ ਦੇ ਵਿੱਚ ਪਹੁੰਚਿਆ ਕਰਦਾ। ਨਹੀਂ ਪਹੁੰਚ ਨਹੀਂ ਸਕਦਾ, ਕੋਲ ਬੈਠਾ ਕੰਢੇ ਤੇ ਬੈਠਾ ਖਾਲੀ ਰਹਿ ਜਾਂਦਾ, ਕਿਉਂਕਿ ਉਹਦੇ ਭਾਗ ਨਹੀਂ ਬਣੇ। ਮਹਾਰਾਜ ਕਹਿੰਦੇ ਦੋਸ਼ ਕਿਹਨੂੰ ਦੇਵੋ, ਉਹ ਬੰਦੇ ਨੂੰ ਦੇਵੋ? ਨਾ, ਉਹ ਬੰਦੇ ਨੇ ਤਾਂ ਭਾਗ ਬਣੇ ਨਹੀਂ ਸਕੇ ਵੀ ਸਤਸੰਗ 'ਚ ਆਵੇ। ਉਹ ਦੀਵਾਰ ਕਰ ਦਿੱਤਾ ਗਿਆ, ਨਾ ਉਹ ਕੱਟਦਾ, ਉਹਦਾ ਤੂੰ ਨਹੀਂ ਆ ਸਕਦਾ। ਇੱਥੇ ਕ੍ਰਿਸ਼ਨ ਮਹਾਰਾਜ ਪਾਂਡਵਾਂ ਦੇ ਨਾਲ ਗੱਲ ਕਰ ਰਹੇ ਨੇ, ਕਹਿਣ ਲੱਗੇ ਅਧਿਸ਼ਟਰ, ਸਭ ਤੋਂ ਜੋ ਉੱਤਮ ਚੀਜ਼ ਦੁਨੀਆ ਦੇ ਅੰਦਰ ਹੈ ਉਹ ਹੈ ਸਾਧੂ ਦੀ ਸੰਗਤ। ਜਿੱਥੇ ਸੱਤ ਦੀ ਵਿਚਾਰ ਹੁੰਦੀ ਹੈ, ਜਿੱਥੇ ਹਰੀ ਦਾ ਜਸ ਹੁੰਦਾ। ਪਰ ਇਹ ਚੀਜ਼ਾਂ ਦੁਨੀਆ ਦੇ ਉੱਤੇ ਹੁੰਦੀਆਂ ਹੋਈਆਂ ਹਰ ਬੰਦੇ ਨੂੰ ਮਿਲਿਆ ਨਹੀਂ ਕਰਦੀਆਂ। ਮਿਲਦੀਆਂ ਉਹਨਾਂ ਨੂੰ ਜਿਹਨਾਂ ਦੇ ਮਸਤਕ ਦੇ ਵਿੱਚ ਰੇਖਾ ਹੁੰਦੀ ਹੈ, ਕੋਈ ਸ਼ੁਭ ਕਰਮਾਂ ਦਾ ਫਲ ਵੱਧ ਜਾਂਦਾ ਹੈ। ਉਹ ਫਿਰ ਪਰਮੇਸ਼ਰ ਆਪਣੀ ਸੰਗਤ ਦਿੰਦਾ, ਰਿਮੋਟ ਕੰਟਰੋਲ ਨਾਲ ਮੂਵ ਹੁੰਦਾ ਉਹਦਾ ਬ੍ਰੇਨ। ਦੂਜੇ ਦਾ ਜਿਹੜਾ ਉਹ ਵੀ ਬਟਨ ਦਬ ਦਿੱਤਾ ਜਾਂਦਾ ਵੀ ਤੂੰ ਨਹੀਂ ਆ ਸਕਦਾ ਇੱਥੇ, ਕੋਲ ਹੋਵੇ ਚਾਹੇ। ਉਹਨਾਂ ਨੇ ਕਿੰਤੂ ਕਰਿਆ ਇਸ ਗੱਲ ਦੇ ਉੱਤੇ, ਕਹਿਣ ਲੱਗੇ ਮਹਾਰਾਜ ਆਪਦਾ ਫਰਮਾਨ ਠੀਕ ਹੈ, ਪਰ ਹਰ ਬੰਦਾ ਹੀ ਸਤਸੰਗ ਚਾਹੁੰਦਾ ਹੈ, ਅਤੇ ਜੇ ਪਤਾ ਹੋਵੇ ਵੀ ਸਤਸੰਗ ਹੋ ਰਿਹਾ ਤਾਂ ਉਹ ਜ਼ਰੂਰ ਜਾਂਦਾ। ਨਹੀਂ, ਕ੍ਰਿਸ਼ਨ ਮਹਾਰਾਜ ਕਹਿੰਦੇ ਨਹੀਂ ਰਾਜਨ, ਐਸੀ ਬਾਤ ਨਹੀਂ ਹੈ। ਇਹ ਗਮ ਦੇ ਅੰਦਰ ਕੋਈ ਖੇਲ ਚੱਲ ਰਹੀ ਹੈ, ਬੰਦੇ ਨੂੰ ਨਹੀਂ ਪਤਾ ਵੀ ਮੈਨੂੰ ਕਿਹੜੀ ਸ਼ਕਤੀ ਲਈ ਜਾ ਰਹੀ ਹੈ। ਉਹਦੇ ਪੁੰਨ ਕਰਮ ਉਹਨੂੰ ਖਿੱਚ ਰਹੇ ਅੰਦਰ। ਗੱਲ ਕਿਸੇ ਨਿਰਣੇ ਤੇ ਨਾ ਪਹੁੰਚੀ, ਕ੍ਰਿਸ਼ਨ ਮਹਾਰਾਜ ਨੇ ਗਾਹਾਂ ਗੱਲ ਚਲਾ ਤੀ, ਕਹਿੰਦੇ ਅੱਜ ਦਿੱਲੀ ਵਿੱਚ ਨਮਾਇਸ਼ ਲੱਗੀ ਹੋਈ ਹੈ? ਕਹਿੰਦੇ ਹਾਂਜੀ। ਚਲੋ ਕਹਿੰਦੇ ਦੇਖੀਏ। ਸਾਰੇ ਆਪਣਾ ਆਪਣਾ ਸ਼ੌਕ ਦੇ ਮੁਤਾਬਕ ਦੇਖਣ ਚਲੇ ਗਏ, ਕ੍ਰਿਸ਼ਨ ਮਹਾਰਾਜ ਵੀ ਚਲੇ ਗਏ। ਜਦੋਂ ਸ਼ਾਮ ਹੋਈ ਉਸ ਵੇਲੇ ਵਾਪਸ ਆ ਕੇ ਸਭ ਆਪਣੀ ਆਪਣੀ ਚੁਆਇਸ ਦੀ ਗੱਲ ਕਰਨ ਲੱਗੇ। ਨਕਲ ਤੇ ਸਹਿਦੇਵ ਜਿਹੜੇ ਸੀ ਇਹ ਘੋੜਿਆਂ ਅਤੇ ਗਊਆਂ ਦੇ ਖਾਸ ਪਰਖ ਕਰਨ ਵਾਲੇ ਸੀ। ਉਹਨੇ ਘੋੜਿਆਂ ਦੀ ਗੱਲ ਛੇੜਤੀ, ਉਹਨੇ ਗਊਆਂ ਦੀ ਛੇੜਤੀ। ਅਰਜਨ ਨੇ ਆਪਣੇ ਟੇਸਟ ਦੇ ਮੁਤਾਬਕ ਦੱਸਿਆ ਕਿ ਬੜੇ ਬੜੇ ਤੀਰ ਅੰਦਾਜ਼ ਅੱਜ ਆਏ ਹੋਏ, ਉਹਨਾਂ ਦੇ ਮੈਂ ਤਾਂ ਕਰਤੱਵ ਦੇਖਦਾ ਰਿਹਾ। ਭੀਮ ਨੇ ਜਾ ਕੇ ਕਿਹਾ, ਕਹਿੰਦਾ ਬਹੁਤ ਵੱਡੇ ਪਹਿਲਵਾਨ ਆਏ ਹੋਏ ਸਨ, ਮੈਂ ਤਾਂ ਉਹਨਾਂ ਦੀਆਂ ਕੁਸ਼ਤੀਆਂ ਦੇਖਦਾ ਰਿਹਾ। ਉਦੇਸ਼ਟਰ ਕਹਿਣ ਲੱਗਿਆ ਵੀ ਬੜੀਆਂ ਆਰਟ ਦੀਆਂ ਚੀਜ਼ਾਂ ਆਈਆਂ ਹੋਈਆਂ ਸੀ, ਮੈਂ ਤਾਂ ਉਹ ਦੇਖਦਾ ਰਿਹਾ। ਸਾਰਿਆਂ ਨੂੰ ਕ੍ਰਿਸ਼ਨ ਮਹਾਰਾਜ ਨੇ ਪੁੱਛਿਆ ਕਿ ਸਤਸੰਗ ਵੀ ਸੀ ਉੱਥੇ ਲੱਗਿਆ ਹੋਇਆ? ਕਹਿੰਦੇ ਹਾਂਜੀ, ਆ ਬਰੇਤੀ ਦੇ ਉੱਤੇ ਜਮਨਾ ਦੇ ਬਹੁਤ ਸਾਧੂ ਆਏ ਹੋਏ ਸੀ ਅਤੇ ਉੱਥੇ ਹਰੀ ਦਾ ਜਸ ਕਰ ਰਹੇ ਸੀ। ਕਹਿੰਦੇ ਫਿਰ ਤੁਸੀਂ ਗਏ ਨਾ ਉੱਥੇ? ਕਹਿੰਦੇ ਅਸੀਂ ਕਿਹਾ ਜੀ ਪਹਿਲਾਂ ਨਮਾਇਸ਼ ਦੇਖ ਆਈਏ ਫਿਰ ਆ ਜਾਵਾਂਗੇ, ਪਰ ਉੱਥੇ ਹੀ ਟਾਈਮ ਸਾਨੂੰ ਬਹੁਤ ਲੱਗ ਗਿਆ। ਉੱਥੇ ਵਿਹਲੇ ਨਾ ਮਿਲਿਆ ਸਤਸੰਗ ਜਾਣ ਦਾ। ਕਹਿੰਦੇ ਮਹਾਰਾਜ ਤੁਸੀਂ ਨਹੀਂ ਦੱਸਿਆ ਕੀ ਦੇਖਿਆ। ਕਹਿੰਦੇ ਪਿਆਰਿਓ ਮੈਂ ਕੀ ਦੇਖਿਆ, ਮੈਂ ਤਾਂ ਪਰਮੇਸ਼ਰ ਦੇ ਪਿਆਰਿਆਂ ਦੇ ਪਿਆਰ ਵਿੱਚ ਲੀਨ ਹੋਇਆ ਬੈਠਾ ਰਿਹਾ ਅਤੇ ਇੱਕ ਮਹਾਨ ਖੁਮਾਰੀ ਮੈਂ ਅਨੁਭਵ ਕਰਦਾ ਰਿਹਾ। ਮੈਨੂੰ ਲੋੜ ਨਾ ਪਈ ਵੀ ਮੈਂ ਨਿਵੇਸ਼ ਦੇਖਾਂ। ਕਹਿਣ ਲੱਗੇ ਕਿਉਂ ਰਾਜਨ, ਫਿਰ ਤੁਸੀਂ ਕਿਉਂ ਨਾ ਗਏ, ਤੁਹਾਡੇ ਭਾਗ ਨਹੀਂ ਸੀ ਬਣੇ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਭਾਗ ਤੋਂ ਬਗੈਰ ਸਤਸੰਗ ਨਹੀਂ ਪ੍ਰਾਪਤ ਹੋਇਆ ਕਰ। ਭਾਗਾ ਸੰਗਤ ਨਾ ਮਿਲਦੇ, ਭਾਗਾ ਸੰਗਤ ਨਾ ਮਿਲਦੇ, ਮਿਲ ਭਾਗਾ ਸੰਗਤ ਨਾ ਮਿਲਦੇ, ਮਿਲ ਭਾਗਾ ਸੰਗਤ ਨਾ ਮਿਲਦੇ, ਮਿਲ ਸੰਗਤ ਮੈਂ ਪਰਿਜੈ, ਪਾਗਾ ਸੰਗਤ ਨਾ ਮਿਲਦੇ, ਮਿਲ ਪਾਗਾ ਸੰਗਤ ਨਾ ਮਿਲਦੇ, ਸੰਗਤ ਨਾ ਮਿਲਦੀ, ਦਿਨ ਪਾਗਾ ਸੰਗਤ ਨਾ ਮਿਲਦੀ, ਦਿਨ ਸੰਗਤ ਲੈਣ ਭਰੀ ਜੈ, ਦਿਨ ਸੰਗਤ ਮੈਂ ਭਰੀ ਜੈ, ਪਾਗਾ ਸੰਗਤ ਨਾ ਮਿਲਦੀ, ਮਾਤਾ ਸੰਗਤ ਨਾ ਮਿਲਦੀ, ਮਨ ਪਾਤਾ ਸਤਸੰਗ ਨਾ ਲੱਭੇ। ਟੋਲਣਾ ਪੈਂਦਾ, ਕਹਿੰਦੇ ਲੱਭਦਾ ਨਹੀਂ ਹੈ। ਜੇ ਸੰਗਤ ਨਹੀਂ ਮਿਲਦੀ ਤਾਂ ਕਹਿੰਦੇ ਜਿਹੜੀ ਮੈਲ ਪਈ ਹੋਈ ਹੈ ਹੋਰ ਵੱਧ ਜਾਇਆ ਕਰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਕਾਲਾ ਹੋਇਆ ਸਿਆ, ਉਹਦੇ ਉੱਤੇ ਉਹਦੇ ਵਿੱਚ ਹੋਰ ਐਡੀਸ਼ਨ ਹੋ ਜਾਇਆ ਕਰਦੀ ਹੈ, ਵਾਧਾ ਹੋ ਜਾਇਆ ਕਰ। ਦੋ ਚੀਜ਼ਾਂ ਅੰਦਰ ਲੱਭ ਨੇ ਕਲਯੁਗ ਦੇ ਅੰਦਰ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ। ਪਰ ਨਾਲ ਕੰਡੀਸ਼ਨ ਲਾਤੀ ਮਹਾਰਾਜ ਨੇ ਵੀ, ਇਹ ਸ਼੍ਰੋਮਣੀ ਦੋ ਜੋ ਕਰਮ ਕਰਮ ਹਨ ਇਹ ਮਿਲਦੇ ਨੇ ਉਹਨੂੰ ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ, ਜਿਹਦੇ ਮੱਥੇ ਵਿੱਚ ਲੇਖ ਲਿਖਿਆ ਹੋਵੇ ਤੁਰ ਦੁਰਗਾ ਤੋਂ ਉਹਨੂੰ ਮਿਲ ਜਾਂਦੀ ਹੈ। ਇਸ ਗੱਲ ਨੂੰ ਅਸੀਂ ਸਮਝ ਨਹੀਂ ਸਕਦੇ। ਵਾਹਿਗੁਰੂ ਦੀ ਮਿਹਰ ਹੈ ਕਿ ਸਾਰਿਆਂ ਨੂੰ ਰਿਮੋਟ ਕੰਟਰੋਲ ਦੇ ਨਾਲ ਇਕੱਠੇ ਕਰ ਦਿੰਦਾ। ਸੋ ਆਪਾਂ ਹਫ਼ਤਾਵਾਰੀ ਸੰਗਤ ਵਿੱਚ ਇਕੱਠੇ ਹੋ ਜਾਂਦੇ ਹਾਂ, ਖੇਚਲ ਦੀ ਪਰਵਾਹ ਨਹੀਂ ਕਰਦੇ, ਦੂਰੀਆਂ ਦੀ ਪਰਵਾਹ ਨਹੀਂ ਕਰਦੇ। ਕੋਈ ਚੀਜ਼ ਹੈ ਜਿਹੜੀ ਸਾਨੂੰ ਇਕੱਠੇ ਕਰ ਦਿੰਦੀ। ਮਹਾਰਾਜ ਕਹਿੰਦੇ ਉਹ ਚੀਜ਼ ਪਿਆਰੇ ਤੇਰੇ ਕਰਮ ਨੇ, ਉਹ ਸ਼ੁਭ ਕਰਮ ਨੇ ਜਿਹਨਾਂ ਕਰਕੇ ਤੈਨੂੰ ਸੰਗਤ ਪ੍ਰਾਪਤ ਹੋ ਗਈ। ਸ਼ੁਭ ਕਰਮ ਕਰਮਾਂ ਤੋਂ ਹੀਣਾ ਬੰਦਾ ਖਾਲੀ ਰਹਿ ਜਾਂਦਾ। ਕਿਸੇ ਕਿਸੇ ਸੱਪ ਦੇ ਸਿਰ ਤੇ ਮਣੀ ਹੁੰਦੀ ਹੈ, ਉਹ ਮਣੀ ਪ੍ਰਕਾਸ਼ ਦਿੰਦੀ ਹੈ। ਇਹ ਜਿਹੜਾ ਸੱਪ ਹੈ ਮਣੀ ਦਾ ਮਿਸਯੂਜ ਕਰਦਾ ਹੈ, ਇਹ ਕੀੜੇ ਮਕੌੜੇ ਦੇ ਚਾਨਣੇ ਚ ਇਕੱਠੇ ਹੋ ਜਾਂਦੇ ਨੇ, ਇਹ ਕੀੜੇ ਖਾਂਦਾ ਉਸ ਚਾਨਣੇ ਨਾਲ। ਇਸ ਤਰ੍ਹਾਂ ਆਦਮੀ ਦੇ ਮਨ ਦਾ ਜੋ ਗਿਆਨ ਹੈ ਨਾ, ਕਹਿੰਦਾ ਮੈਂ ਬਹੁਤ ਕੁਛ ਜਾਣਦਾ, ਇਹ ਦੋ ਕਿਸਮ ਦਾ ਹੁੰਦਾ। ਇੱਕ ਤਾਂ ਮੋਤੀ ਚੁਗਣ ਵਾਲਾ ਹੁੰਦਾ ਹੈ, ਉਹ ਸਤਸੰਗ ਕਰਦਾ, ਬਾਣੀ ਪੜ੍ਹਦਾ, ਸੇਵਾ ਕਰਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ, ਫਿਰ ਚੌਂਕੜਾ ਮਾਰ ਕੇ ਆਪਣੇ ਚਿੱਤ ਬੇਤੀਆਂ ਇਕਾਗਰ ਕਰਕੇ ਆਪਣੇ ਅੰਦਰ ਦਾਖਲ ਹੁੰਦਾ। ਜਦ ਤਾਈਂ ਆਦਮੀ ਆਪਣੇ ਅੰਦਰ ਦਾਖਲ ਨਹੀਂ ਹੁੰਦਾ, ਪੜ੍ਹਾਈ ਅਧੂਰੀ ਰਹਿੰਦੀ ਹੈ। ਬਾਹਰਲੀ ਪੜ੍ਹਾਈ ਤਾਂ ਅਸੀਂ ਕਰ ਲੈਂਦੇ ਹਾਂ, ਸਾਇੰਸ ਦਾ ਸਟੂਡੈਂਟ ਪੜ੍ਹ ਲੈਂਦਾ ਵੀ ਪਾਣੀ ਕਿਵੇਂ ਬਣਦਾ, ਲੇਕਿਨ ਲੈਬੋਰਟਰੀ ਜਾ ਕੇ ਪਤਾ ਲੱਗਦਾ ਉਹਨੂੰ ਜਿਸ ਵਕਤ ਕਰੰਟ ਹਾਈਡਰੋਜਨ ਅਤੇ ਆਕਸੀਜਨ ਦੇ ਵਿੱਚ 8-1 ਦੀ ਮਾਤਰਾ ਦੇ ਵਿੱਚ ਜਾ ਕੇ ਬਿਜਲੀ ਜੇ ਕਰੰਟ ਗੁਜ਼ਾਰਦਾ ਤਾਂ ਉਹ ਪਾਣੀ ਬਣ ਜਾਇਆ ਕਰਦਾ, ਹਵਾ ਹੀ ਪਾਣੀ ਗੈਸ ਪਾਣੀ ਬਣ ਜਾਂਦੀ ਹੈ। ਉਹਦੇ ਵਾਸਤੇ ਲੈਬੋਰਟਰੀ ਜਾਣਾ ਪਿਆ, ਉਹ ਪਾਣੀ ਬਿਸ਼ਕ ਪੀ ਲੈ ਪਿਆਸ ਵਜਾ ਦੇਗਾ। ਜਿਹੜਾ ਪਾਣੀ ਅਜੇ ਬਣਿਆ ਨਹੀਂ ਹੈ, ਜਾਣਿਆ ਹੈਗਾ ਵੀ ਆਕਸੀਜਨ ਵੀ ਹੈ ਇੱਥੇ, ਹਾਈਡਰੋਜਨ ਵੀ ਹੈ, ਦੋਏ ਗੈਸਿਸ ਇਹਦੇ ਵਿੱਚ ਨੇ, ਉਹਨਾਂ ਤੋਂ ਹੀ ਪਾਣੀ ਬਣਿਆ ਸਾਰਾ। ਉਹ ਆਦਮੀ ਪਿਆਸਾ ਮਰ ਜਾਏਗਾ, ਪਾਣੀ ਫਾਰਮੂਲਾ ਜਾਣਦਾ ਹੋਇਆ ਵੀ ਪਿਆਸਾ ਮਰ ਜਾਏਗਾ, ਕਿਉਂਕਿ ਉਹ ਪਾਣੀ ਬਣਾ ਨਹੀਂ ਸਕਿਆ। ਇਸੇ ਤਰ੍ਹਾਂ ਦੇ ਨਾਲ ਜੋ ਪੜ੍ਹਿਆ ਹੋਇਆ ਬੰਦਾ ਹੁੰਦਾ ਹੈ, ਮਹਾਰਾਜ ਨੇ ਤਾਂ ਉਹਨੂੰ ਮੁਰਦਾ ਆਖਿਆ, ਮੁਰਦਾ ਮੇਰੇ ਪੜ੍ਹੇ ਹੋਏ ਬਈ, ਮਰਿਆ ਹੋਇਆ ਬੰਦਾ ਇਹਦੇ ਨਾਲ ਕੋਈ ਗੱਲ ਨਾ ਕਰੋ। ਮੂਰਖ ਹੈ, ਪੜ੍ਹਿਆ ਮੂਰਖ ਆਖੀ ਹੈ, ਜਿਸ ਵਿੱਚ ਲਭ ਲੋਭ ਹੰਕਾਰ, ਜਿਹਨੇ ਲਭ ਤੇ ਲੋਭ ਤੇ ਹੰਕਾਰ ਕਾਮ ਵਾਸਨਾਵਾਂ ਵੱਸ ਨਹੀਂ ਕੀਤੀਆਂ, ਕਹਿੰਦੇ ਉਹ ਤਾਂ ਮਹਾਂਮੂਰਖ ਬੰਦਾ। ਉਹਨੂੰ ਨਾ ਪੜ੍ਹਿਆ ਹੋਇਆ ਆਖੋ, ਪੜ੍ਹਿਆ ਉਹ ਹੈ ਨਾਨਕ ਸੋ ਪੜ੍ਹਿਆ ਸੋ ਪੰਡਿਤ ਵੀ ਨਾ ਜਿਸ ਰਾਮ ਨਾਮ ਗੱਲ ਹਾਲ, ਜਿਹਦੇ ਅੰਦਰ ਨੂੰ ਸਾਹ ਜਾਂਦੇ ਵਾਹਿਗੁਰੂ ਜਾਂਦਾ, ਬਾਹਰ ਨੂੰ ਆਉਂਦੇ ਵਾਹਿਗੁਰੂ ਜਾਂਦਾ, ਉਹ ਤਾਂ ਕਹਿੰਦੇ ਭਾਈ ਪੜ੍ਹਿਆ ਹੋਇਆ, ਬਾਕੀ ਤਾਂ ਸਾਰੇ ਅਨਪੜ੍ਹ ਨੇ। ਅਨਪੜ੍ਹ ਨਹੀਂ, ਨਾਲ ਕੈਟੇਗਰੀ ਚ ਮਹਾਰਾਜ ਨੇ ਲਿਖਤਾ ਵੀ ਅਨਪੜ੍ਹ ਨਹੀਂ, ਮੂਰਖ ਨੇ। ਸੋ ਇਸ ਤਰ੍ਹਾਂ ਦੇ ਨਾਲ ਅੰਦਰ ਜਦ ਤੱਕ ਆਦਮੀ ਜਾ ਕੇ ਰਿਸਰਚ ਨਹੀਂ ਕਰਦਾ, ਗੱਲ ਨਹੀਂ ਬਣਿਆ ਕਰਦੀ, ਦੇਖਣਾ ਪੈਂਦਾ। ਪਹਿਲਾਂ ਬਾਣੀ ਪੜ੍ਹਦੇ ਨੇ, ਫਿਰ ਹੌਲੀ ਹੌਲੀ ਪਤਾ ਲੱਗਦਾ ਹੈ, ਅੰਦਰਲੀ ਚੜ੍ਹਾਈ ਦਾ ਪਤਾ ਲੱਗਦਾ ਹੈ, ਸੋਝੀ ਆਉਂਦੀ ਹੈ। ਪੜ੍ਹਿਆ ਹੋਇਆ ਪਹਿਲਾਂ ਹੁੰਦਾ ਹੈ, ਫਿਰ ਉਹ ਪ੍ਰੈਕਟੀਕਲੀ ਆਉਣਾ ਸ਼ੁਰੂ ਹੋ ਜਾਂਦਾ। ਉਹ ਤਾਂ ਪੜ੍ਹਾਈ ਸਫਲ ਹੈ, ਦੂਸਰੀ ਕਿਸੇ ਕੰਮ ਦੀ ਨਹੀਂ ਹੈ। ਉਹ ਤਾਂ ਗਧਿਆਂ ਦੇ ਉੱਤੇ ਜਿਵੇਂ ਕਿਤਾਬਾਂ ਲੱਭ ਦਿਓ, ਐਂ ਕਿਤਾਬਾਂ ਲੱਤੀਆਂ ਹੁੰਦੀਆਂ ਨੇ ਮਨ ਦੇ ਉੱਤੇ, ਉਹਨੂੰ ਪ੍ਰਵਾਨ ਨਹੀਂ ਕਰਿਆ ਗੁਰੂ ਸਾਹਿਬ ਨੇ। ਸੋ ਇਸ ਕਰਕੇ ਜਿਹੜਾ ਪ੍ਰੈਕਟੀਕਲੀ ਹੈ ਵੀ ਸਾਧੂ ਦੀ ਸੰਗਤ ਵਿੱਚ ਜਾਣਾ, ਉਹਦਾ ਬਹੁਤ ਬੜਾ ਮਹਾਤਮ ਗੁਰੂ ਗ੍ਰੰਥ ਸਾਹਿਬ ਚਾਹੁੰਦਾ। ਸਾਰੇ ਮਹਾਤਮ ਨੇ ਜਦ ਤੋਂ ਸੰਸਾਰ ਬਣਿਆ, ਸਤਸੰਗ ਨੂੰ ਮੁੱਖ ਦੁਆਰ ਆਖਿਆ ਵਾਹਿਗੁਰੂ ਦੇ ਮਿਲਣ ਦਾ, ਵੱਡਾ ਗੇਟ ਜਿਹੜਾ ਹੁੰਦਾ, ਬਹੁਤ ਵੱਡਾ ਗੇਟ। ਉਹ ਕਿਹੜਾ? ਕਹਿੰਦੇ ਸਤਸੰਗ। ਉਹਤੇ ਅਗਲਾ ਕਿਹੜਾ ਗੇਟ ਹੈ? ਉਹ ਕਹਿੰਦੇ ਸਤਸੰਗ ਦੇ ਵਿੱਚ ਜਾ ਕੇ ਵੈਰਾਗ ਉਤਪੰਨ ਹੁੰਦਾ ਹੈ। ਇਹ ਅਟੈਚਮੈਂਟ ਹੁੰਦੀ ਹੈ, ਅਟੈਚਮੈਂਟ ਖਤਮ ਹੁੰਦੀ ਹੈ, ਮੈਂ ਮੇਰੀ ਨੂੰ ਝਟਕਾ ਲੱਗਦਾ। ਉਹ ਜਿਹੜੀਆਂ ਚੀਜ਼ਾਂ ਨੇ ਉਹ ਡਿਟੈਚਡ ਹੋ ਜਾਂਦਾ, ਉਹਨੂੰ ਵੈਰਾਗ ਕਹਿੰਦੇ ਨੇ। ਇਹ ਦੂਸਰਾ ਦਰਵਾਜ਼ਾ ਰੱਬ ਨੂੰ ਮਿਲਣ ਦਾ ਆਉਂਦਾ। ਜਦੋਂ ਵੈਰਾਗ ਤੋਂ ਵੀ ਅੱਗੇ ਲੰਘੇਗਾ ਤਾਂ ਵਿਚਾਰ ਆਏਗੀ, ਸੱਤ ਦੇ ਅਸੱਤ ਦੀ ਗੱਲ ਹੋਣੀ ਸ਼ੁਰੂ ਹੋ ਜਾਏਗੀ, ਗੱਲ ਵਿਚਾਰੇਗਾ ਵੀ ਮੈਂ ਕਾਹਦੇ ਵਾਸਤੇ ਸੰਸਾਰ 'ਤੇ ਆਇਆ। ਕੀ ਇਹੀ ਆਇਆ ਵੀ ਜਿਵੇਂ ਮੇਰੇ ਬਜ਼ੁਰਗ ਕੋਠੀਆਂ ਕਾਠੀਆਂ ਪਾ ਕੇ ਜ਼ਮੀਨਾਂ ਜਾਇਦਾਦਾਂ ਬਣਾ ਕੇ ਤੁਰ ਗਏ, ਮੈਂ ਵੀ ਐਵੇਂ ਜਿਵੇਂ ਤੁਰ ਜਾਣਾ, ਜਾਂ ਇਸ ਤੋਂ ਕੋਈ ਵਿਸ਼ੇਸ਼ ਕੰਮ ਹੈ? ਉਸ ਵੇਲੇ ਗੁਰੂ ਮਹਾਰਾਜ ਦੀ ਮਦਦ ਲੈਂਦਾ। ਗੁਰੂ ਮਹਾਰਾਜ ਕਹਿੰਦੇ ਪਿਆਰਿਆ, ਤੂੰ ਤਾਂ ਆਇਆ ਹੀ ਪਰਮੇਸ਼ਰ ਨੂੰ ਮਿਲਣ ਵਾਸਤੇ ਹੈ, ਅਤੇ ਤੈਨੂੰ ਇੱਕ ਚੀਜ਼ ਦੀ ਲੋੜ ਹੈ। ਉਹ ਜਿਹੜੀ ਚੀਜ਼ ਹੈ ਉਹ ਸੰਤਾਂ ਕੋਲ ਸੁਰੱਖਿਅਤ ਪਈ ਹੈ, ਜਿਸ ਵਕਰ ਕੋਲ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਤਾਂ ਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਲ ਸੰਤਾਂ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਏ ਮੁੱਖੋ ਜਲ ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਿ ਸਦਰ ਲਿਆ। ਇਹ ਵਿਚਾਰ ਪੈਦਾ ਹੁੰਦੀ ਹੈ, ਫਿਰ ਇਹਦੋਂ ਬਾਅਦ ਕੀ ਹੁੰਦਾ? ਵਿਵੇਕ ਪੈਦਾ ਹੁੰਦਾ, ਆਖਰੀ ਦਰਵਾਜ਼ਾ ਆ ਜਾਂਦਾ ਰੱਬ ਦਾ। ਵਿਵੇਕ ਵਿੱਚ ਸੱਤ ਅਤੇ ਅਸੱਤ ਦਾ ਨਿਰਣਾ ਹੁੰਦਾ ਵੀ ਸੱਤ ਕਿਹੜੀ ਚੀਜ਼ ਦੇ, ਸਰੀਰ ਤਾਂ ਮੇਰਾ ਸੱਤ ਨਹੀਂ ਹੈ, ਕਿਉਂਕਿ ਬਾਣੀ ਇਹ ਕਹਿੰਦੀ ਹੈ ਵੀ ਇੱਥੋਂ ਸਾਰੇ ਸੰਸਾਰ ਦੇ ਵਿੱਚ ਬੇਅੰਤ ਦੁਨੀਆਂ ਆ ਜੀ, ਵੱਡੇ ਵੱਡੇ ਉਹਨਾਂ ਨੇ ਕਾਰਨਾਮੇ ਕਰੇ, ਫਿਰ ਆਪਣਾ ਮੌਕਾ ਆਪਣੀ ਵਾਰੀ ਆਈ ਅਤੇ ਸਭ ਚੱਲ ਗਏ। ਇੱਥੇ ਸੰਸਾਰ ਦੇ ਉੱਤੇ ਕੋਈ ਰਹਿਣ ਵਾਸਤੇ ਨਹੀਂ ਆਇਆ, ਟ੍ਰਾਂਜ਼ਿਟਰੀ ਕੰਮ ਪਾਇਆ ਇਹ ਥੋੜ੍ਹੀ ਦੇਰ ਵਾਸਤੇ। ਇੱਥੇ ਜੀਵਾਂ ਨੂੰ ਕਰਮਾਂ ਦੇ ਮੁਤਾਬਕ ਛਾਂਟਾ ਛਾਂਟੀ ਕਰਕੇ ਭੇਜਿਆ ਜਾਂਦਾ, ਉਹਨਾਂ ਦੀ ਹੁੰਦੀ ਹੈ ਜਿਹੜੇ ਖੋਟੇ ਹੁੰਦੇ ਨੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ, ਹਿਊਮਨ ਲਾਈਫ ਨਹੀਂ ਉਹਨਾਂ ਨੂੰ ਮਿਲਦੀ ਮੁੜ ਕੇ, ਖੋਟੇ ਸੁੱਟੀਆ ਬਾਰ ਬਾਰ। ਜਿਹਨਾਂ ਦਾ ਕੁਛ ਅਧੂਰਾ ਰਹਿ ਜਾਂਦਾ ਉਹਨੂੰ ਫਿਰ ਹਿਊਮਨ ਸਰੀਰ ਮਿਲ ਜਾਇਆ ਕਰਨ। ਸੋ ਇੱਥੇ ਚੀਜ਼ ਦੀ ਵਿਚਾਰ ਹੁੰਦੀ ਹੈ, ਸਰੀਰ ਤਾਂ ਫਿਰ ਸਤਨਾ ਹੋਇਆ, ਸਤਨਾ ਇਹਦੇ ਵਿੱਚ ਜਿਹੜਾ ਮਰਦਾ ਨਹੀਂ ਉਹ ਹੋਇਆ, ਮਰਨ ਹਾਰੇ ਜੀਰਾ ਨੇ, ਉਹਦੀ ਵੀ ਫਿਰ ਪਛਾਣ ਕਰਦਾ ਵੀ ਇਹ ਜੀਰਾ ਕਿਸ ਨੂੰ ਆਖਦੇ ਨੇ, ਜੀਰਾ ਉਹਦਾ ਵੀ ਇੱਕ ਸਰੀਰ ਹੁੰਦਾ 19 ਤੱਤਾਂ ਦਾ, ਉਹਨੂੰ ਸੂਸ਼ਮ ਸਰੀਰ ਕਹਿੰਦੇ ਨੇ। ਉਦੋਂ ਗਾਂ ਵੀ ਇੱਕ ਸਰੀਰ ਹੁੰਦਾ ਜਿਹੜਾ ਕੇਵਲ ਖਿਆਲ ਦਾ ਸਰੀਰ ਹੈ, ਉਹਨੂੰ ਕਾਰਨ ਸਰੀਰ ਕਹਿੰਦੇ ਨੇ। ਉਦੋਂ ਅੱਗੇ ਜਿਹੜਾ ਉਹਦਾ ਆਪਣਾ ਹੌਸਲਾ ਹੁੰਦਾ, ਉਹ ਹੁੰਦੀ ਆ ਆਤਮਾ, ਉਹ ਵਿਵੇਕ ਪਛਾਣ ਲੈਂਦਾ ਵੀ ਮੈਂ ਤਾਂ ਆਤਮਾ ਹਾਂ, ਮੈਂ ਸਰੀਰ ਨਹੀਂ ਹਾਂ, ਇਹ ਮੈਂ ਕਿਤੇ ਭੁਲੇਖੇ 'ਚ ਪਿਆ ਰਿਹਾ, ਕਾਰ ਚਲਾਉਂਦਾ ਹੋਇਆ ਮੈਂ ਇਹੀ ਸਮਝ ਗਿਆ ਕਿ ਮੈਂ ਤਾਂ ਕਾਰ ਹਾਂ, ਕੋਠੀ ਵਿੱਚ ਰਹਿੰਦਾ ਹੋਇਆ ਮੈਂ ਸਮਝ ਗਿਆ ਕਿ ਮੈਂ ਤਾਂ ਕੋਠੀ ਹਾਂ। ਸੋ ਵਿਵੇਕ ਦੇ ਬਾਅਦ ਫਿਰ ਅੰਦਰਲੀ ਰਿਸਰਚ ਸ਼ੁਰੂ ਹੋਇਆ ਕਰਦੀ ਹੈ। ਇਹ ਚਾਰ ਚੀਜ਼ਾਂ ਰੱਬ ਦਾ ਦੁਆਰ ਨੇ, ਮੁੱਖ ਦੁਆਰ ਨੇ, ਜਿਹਨੇ ਪਰਮੇਸ਼ਰ ਨੂੰ ਮਿਲਣਾ ਉਹ ਪਹਿਲਾਂ ਸਤਸੰਗ 'ਚ ਆਉਣਾ ਉਹਦੇ ਵਾਸਤੇ ਲਾਜ਼ਮੀ ਹੈ, ਦਰਵਾਜ਼ੇ ਤੋਂ ਬਗੈਰ ਕਿਲੇ 'ਚ ਕਿਵੇਂ ਵੜ ਜਾਏਗਾ। ਸੋ ਇਸ ਕਰਕੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਇਹਦੀ ਮਹਿਮਾ ਕਿੰਨੀ ਹੈ ਕਹਿ ਦੱਸੀ ਨਹੀਂ ਜਾ ਸਕਦੀ, ਬਹੁਤ ਵੱਡੀ ਮਹਿਮਾ ਹੈ ਸਤ ਦੀ ਸੰਗਤ ਦੀ, ਐਸਾ ਪ੍ਰਮਾਣ ਕਰਦੇ ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਸੰਗ ਦੀ, ਸੁਣਿਓ ਮੇਰੇ ਮਿੱਤਾ ਮਹਿਮਾ ਸਾਧੂਆਂ ਦੇ ਸੰਗ ਦੀ, ਅੰਦਲੇ ਤੇ ਭਵਨ ਸੂਝਿਆ ਗੁਰਪੇਟ ਨੀਤਾ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੈਲ ਖੋਈ ਕੋ ਡਗ ਹਰੇ ਨਿਰਮਲ ਪਏ ਜੀ। ਮਹਾਰਾਜ ਕਹਿੰਦੇ ਉਹ ਪ੍ਰਾਪਤੀਆਂ ਹੋ ਜਾਂਦੀਆਂ, ਪਿੰਗਲਾ ਜਿਹੜਾ ਇਹ ਪਰਬਤ ਚੜ੍ਹ ਜਾਂਦਾ, ਉਹਨੂੰ ਲੱਤਾਂ ਪ੍ਰਾਪਤ ਹੋ ਜਾਂਦੀਆਂ। ਮੂਰਖ ਜਿਹੜਾ ਹੈ ਉਹ ਸਿਆਣਾ ਬਣ ਜਾਂਦਾ, ਅੰਨਾ ਜਿਹੜਾ ਉਹਨੂੰ ਤਿਰਭਵਨ ਸੁਝਣਾ ਦੇਖਣਾ ਪ੍ਰਾਪਤ ਹੋ ਜਾਂਦਾ। ਜਦੋਂ ਗੁਰੂ ਪਿਆਰਾ ਮਿਲ ਜਾਂਦਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟਾ ਕਰੇ ਨਿਰਮਲ ਪੈ ਜੀ। ਆਦਮੀ ਦੇ ਅੰਤਸ਼ਕਰਨ ਦੇ ਅੰਦਰ ਜਨਮਾਂ ਜਨਮਾਂਤਰਾਂ ਦੀ ਮੈਲ ਦੀਆਂ ਤਹਿਾਂ ਦੀਆਂ ਤਹਿਾਂ ਲੱਗੀਆਂ ਪਈਆਂ। ਉਹ ਕਰਦੀ ਕੀ ਹੈ, ਆਪਣੇ ਸਰੂਪ ਨੂੰ ਦੇਖਣ ਨਹੀਂ ਦਿੰਦੀ, ਬਾਂਝਾ ਰੱਖਦੀ ਹੈ, ਗਿਆਨ ਦਾ ਪ੍ਰਕਾਸ਼ ਨਹੀਂ ਇਹਦੇ ਅੰਦਰ ਹੁੰਦਾ। ਜਦ ਤੱਕ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਚਿਰ ਹਉਮੈ ਦਾ ਜਿਹੜਾ ਥਰ ਹੈ ਉਹ ਟੁੱਟਦਾ ਨਹੀਂ ਹੈ। ਉਹ ਹਉਮੈ ਦੇ ਨਾਲ ਕਰਮ ਚਿੰਬੜੀ ਜਾਂਦੇ ਨੇ, ਉਹਨੂੰ ਜਨਮ ਮਰਨ ਦੇ ਵਿੱਚ ਫੇਰ ਘਵੇਟੀਆਂ ਦੇਈ ਜਾਂਦੇ ਨੇ, ਮੈਲ ਹੋਰ ਲੱਗੀ ਜਾਂਦੀ ਹੈ, ਛੁਟਕਾਰਾ ਨਹੀਂ ਇਸ ਦਾ ਕਿਸੇ ਤਰੀਕੇ ਨਾਲ ਹੁੰਦਾ। ਉਹ ਕਹਿੰਦੇ ਸਾਧੂ ਦੀ ਸੰਗਤ ਦੇ ਨਾਲ ਇੱਕ ਤਾਂ ਮੈਲ ਖੋਈ, ਦੂਸਰਾ ਪਾਪ ਕੀਤੇ ਹੋਏ ਲਹਿੰਦੇ ਨਹੀਂ ਹੈ, ਫਲ ਦੇਣੋਂ ਹਟਦੇ ਨਹੀਂ ਹੈ, ਕਿਉਂਕਿ ਤਿੰਨ ਕਿਸਮਾਂ ਹੁੰਦੀਆਂ ਇਹਨਾਂ ਦੀਆਂ।